ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਜਾਨੀ ਘੱਤ ਚਲਾਇਆ ਲਿਖਿਆ ਆਇਆ, ਰੁੰਨੇ ਵੀਰ ਸਬਾਏ, ਕਾਇਆ ਹੰਸ ਥੀਆ ਵਿਛੋੜਾ। ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੰਮਿਆ ਪੂਤ ਭਗਤ ਗੋਬਿੰਦ ਕਾ, ਲਿਖਿਆ ਸਭ ਮੈਂ ਪਾਇਆ ਤੁਰਕਾ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਭਇਆ ਆਨੰਦ ਮਹਾਸੋਗ ਥੀਆ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਵਾਇਆ, ਭੈ ਅਚਿੰਤ ਏਕ ਲਿਵ ਲਾਇਆ, ਜਿਉਂ ਬਾਲਕ ਪਿਤਾ ਉਪਰ ਕਰੇ ਬਹੁਮਾਣ, ਬੁਲਾਇਆ ਬੋਲੇ ਗੁਰ ਕੇ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁੱਠਾ ਕੀਨੀ ਦਾਤ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, आओ फतेह की सांझ करिए, गज के आखो वाहिगुरू जी का खालसा वाहिगुरू जी की फतेह। अज का जो ये पावन दिहाड़ा है, ये दिहाड़ा बहुत महानता रखता है, क्योंकि अज के दिन तिलक जन्यू राखा प्रवता का, कीनो बडो कलू मैं साका, ऐसे दीन दयाल धन साहब श्री गुरु तेग बहादुर साहब महाराज जी का आगमन होया। उन्हां दे आगमन दिहाड़े नू सिख संगतां अते श्रोमणी गुरद्वारा प्रबंधक कमेटी वल्लों हर साल दी तरह बड़ी श्रद्धा भावना दे नाल मनाया जा रहा है। होर देश दिशांतरा अंतर भी इस सतगुरां दा दिहाड़ा बड़े उत्साह नाल मनाया जा रहा है। सतगुरु महाराज सच्चे पातशाह जी ने अज दे दिन अमृत वेले गुरद्वारा गुरु के महल विखे सत्कारयोग माता नानकी जी दी कुख तों मीरी पीरी दे मालक साहब श्री गुरु हरगोबिंद साहब महाराज जी दे ग्रह विखे अवतार धारण कीता। सतगुरु महाराज सच्चे पातशाह इतिहास अनुसार उस वेले सचखंड श्री हरिमंदर साहब अंदर बैठे हुए कीर्तन सरवण कर रहे सन। जदों आसा दी वार दा भोग पिया, अरदास होई है, सिख ने बेनती कीती, महाराज सच्चे पातशाह आप जी दे ग्रह विखे साहिबजादा जी ने जन्म लिया है, बड़ियां खुशियां होईयां, सिख संगतां बधाइयां देण लगियां। हजूर इत्थों उठ के अपने महलां विच गए ने गुरद्वारा गुरु के महल साहिब विखे। उस वेले गुरु घर की एक आद तो लैके मर्यादा रही है कि गुरु साहब आप दे साहिबजादियां दा नाम आप ही रख्या करदे। जिस वेले गुरु दसम पातशाह जी भंगाणी का जंग जित के आए है, वचन किया है, भई जीत मेरी किरपा काल तेरी, भंगाणी का जंग जितण तो उपरंत बाबा अजीत सिंह जी का जन्म होया। उस वेले भी माता गुजर कौर जी ने दया राम पुरोहित नूं भेजिया, जिहड़ा सतगुरां दा बड़ा भारा सूरमा सी, कि गुरु साहिब जी नूं बेनती करो कि आप जी दे ग्रह विखे साहिबजादा जी आए ने, उहनां दा नाम रखण। सतगुरां ने आख्या कि असीं जंग जित्तिया है, साहिबजादे जी दा जन्म होया है, इहदा नाम ही अजीत रखांगे, जो अमृत छकण तो उपरंत बाबा अजीत सिंह जी बने, जिहड़ा किसी तो जित्या ना जावे। इस तरह ही गुरु घर की मर्यादा रही है। मेरे दसण दा भाव यह है कि सतगुरु महाराज जी नूं बेनती कीती गई साडियां मातावां वल्लों, क्योंकि गुरु तेग बहादुर साहिब महाराज जी आप दे चार भरावां तों सब तो छोटे सन। ये सतगुरु महाराज जी दे ग्रह विखे सब तो छोटे साहिबजादे प्रगट होए, ते गुरु के महिला वालों बेनती की गई कि महाराज इस साहिबजादे का नाम आप जी ने नियत करना है। विद्वाना की वख वख राय है, पर जो श्रद्धा के नाल दास दी रहे है वो आप जी दे अगे उस इतिहास मुताबक मैं रखने की कोशिश करांगा। सतगुरु महाराज जी ने सब तो पहलों जांदियां होया ਸਾਹਿਬਜ਼ਾਦੇ ਨੂੰ ਆਪਣਾ ਸੀਸ ਝੁਕਾਇਆ। ਇਹ ਵੀ ਬੜੀ ਅਸਚਰਜਤਾ ਵਾਲੀ ਗੱਲ ਸੀ ਗੁਰਸਿੱਖਾਂ ਅੰਦਰ ਕਿ ਗੁਰੂ ਨਾਨਕ ਦੀ ਜੋਤੀ ਜਿੱਥੇ ਟਿੱਕੀ ਹੋਈ ਹੈ ਉਸ ਗੁਰੂ ਨੇ ਨਵੇਂ ਜਨਮ ਲੈਣ ਵਾਲੇ ਸਾਹਿਬਜ਼ਾਦੇ ਦੇ ਅੱਗੇ ਸਿਰ ਝੁਕਾਉਣਾ ਇੱਕ ਅਦਭੁਤ ਜੀ ਘਟਨਾ ਉਹ ਵੇਖਣ ਵਿੱਚ ਆਈ। ਬਾਬਾ ਵਿਧੀ ਚੰਦ ਜੀ ਨੇ ਹੱਥ ਜੋੜ ਕੇ ਬੇਨਤੀ ਵੀ ਕਰ ਦਿੱਤੀ ਕਿ ਮਹਾਰਾਜ ਦਾ ਕੀ ਕਾਰਨ ਹੈ ਸਾਹਿਬਜ਼ਾਦੇ ਜੀ ਨੂੰ ਆਪ ਜੀ ਨੇ ਸੀਸ ਝੁਕਾਇਆ। ਅਤੇ ਉਸ ਵੇਲੇ ਬਚਨ ਹੋਇਆ ਸੀ ਕਿ ਵਿਧੀ ਚੰਦ ਇਹ ਬਹੁਤ ਮਹਾਨ ਧਰਮ ਧੁਰੰਦਰ ਹੋਵੇਗਾ, ਇਹ ਧਰਮ ਦਾ ਆਸਰਾ ਹੋਵੇਗਾ, ਜਿਹਨੇ ਇਹਦੇ ਘਰ ਆਉਣਾ ਹੈ ਉਹ ਬੜਾ ਮਹਾਬਲੀ ਹੋਵੇਗਾ, ਉਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਨਾਮ ਉਜਲਾ ਕਰੇਗਾ, ਉਹੀ ਚਾਰ ਹੀ ਦਿਸ਼ਾਵਾਂ ਵਿੱਚ ਉਹਦੀ ਜੈ ਜੈਕਾਰ ਹੋਵੇਗੀ। ਇਹ ਜਦੋਂ ਬਚਨ ਕੀਤੇ ਗਏ ਉਸ ਵੇਲੇ ਹਜ਼ੂਰ ਨੇ ਛੋਟੇ ਜਿਹੇ ਬੱਚੇ ਨੂੰ ਆਪਦੇ ਸਾਹਿਬਜ਼ਾਦੇ ਨੂੰ ਗੋਦ ਵਿੱਚ ਲਿਆ ਅਤੇ ਉਹਨਾਂ ਵੱਲੇ ਨੇਤਰਾਂ 'ਤੇ ਨੇਤਰ ਪਾ ਕੇ ਤੱਕ ਰਹੇ ਨੇ। ਉਸ ਵੇਲੇ ਜਿਵੇਂ ਬੱਚਿਆਂ ਦਾ ਛੋਟਾ ਜਿਹਾ ਹੱਥ ਸਤਿਗੁਰਾਂ ਦੇ ਗਾਲ ਸ੍ਰੀ ਸਾਹਿਬ ਸੀ ਵੱਡੀ ਸ੍ਰੀ ਸਾਹਿਬ ਨੂੰ ਛੋਹਿਆ ਹੈ, ਹਜ਼ੂਰ ਥੋੜ੍ਹੇ ਹੱਸ ਪਏ ਹਨ ਅਤੇ ਵੇਖ ਕੇ ਆਖਣ ਲੱਗੇ ਸਾਹਿਬਜ਼ਾਦਾ ਨੇ ਆਪਣਾ ਨਾਮ ਆਪ ਹੀ ਰੱਖ ਲਿਆ ਹੈ। ਸਿੱਖ ਸੰਗਤਾਂ ਹੈਰਾਨ ਸਨ, ਉਹਨਾਂ ਆਖਿਆ ਉਹਨੂੰ ਇਸ਼ਾਰਾ ਕਰ ਦਿੱਤਾ ਹੈ ਇਹ ਸਾਡੀ ਸ੍ਰੀ ਸਾਹਿਬ ਨੂੰ ਇਹਨਾਂ ਦਾ ਹੱਥ ਛੋਹ ਰਿਹਾ ਹੈ, ਇਸ ਕਰਕੇ ਸਾਡੀ ਤੇਗ ਨੂੰ ਇਹਨਾਂ ਦਾ ਹੱਥ ਛੋਹ ਰਿਹਾ ਹੈ, ਇਹਨਾਂ ਨੇ ਆਪਣਾ ਨਾਮ ਆਪ ਹੀ ਰੱਖ ਲਿਆ, ਇਹ ਤੇਗ ਦੇ ਬਹਾਦਰ ਹੋਣਗੇ, ਇਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ ਗਿਆ ਹੈ। ਕੁਝ ਕੁ ਤਵਾਰੀਖ ਵਾਲਿਆਂ ਦੀ ਵਿਚਾਰ ਹੈ ਕਿ ਪਹਿਲਾ ਨਾਮ ਤਿਆਗਮੱਲ ਰੱਖਿਆ ਗਿਆ ਸੀ ਜਦੋਂ ਕਰਤਾਰਪੁਰ ਦੀ ਜੰਗ ਵਿੱਚ ਬਹੁਤ ਬਹਾਦਰੀ ਕੀਤੀ, ਉਸ ਵੇਲੇ ਸਤਿਗੁਰਾਂ ਨੇ ਆਖਿਆ ਤੁਸੀਂ ਤਿਆਗਮੱਲ ਨਹੀਂ ਤੁਸੀਂ ਤੇਗ ਬਹਾਦਰ ਹੋ, ਤੇਗ ਦੀ ਬੜੀ ਬਹਾਦਰੀ ਕੀਤੀ ਹੈ। ਪਰ ਜੋ ਦਾਸ ਦੀ ਵਿਚਾਰ ਹੈ ਉਹ ਸਾਡੇ ਕੌਮ ਦੇ ਬਹੁਤ ਮਹਾਨ ਵਿਦਵਾਨ ਹੋਏ ਨੇ ਰਣਜੀਤ ਸਿੰਘ ਜੀ ਪਾਰਸ, ਉਹ ਇੱਕ ਵਾਰਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਵਤਾਰ ਪੁਰਬ 'ਤੇ ਬੋਲਦਿਆਂ ਮੈਂ ਉਹਨਾਂ ਤੋਂ ਇਹ ਗੱਲ ਸੁਣੀ ਸੀ, ਇਸ ਕਰਕੇ ਮੇਰੇ ਮਨ ਅੰਦਰ ਸ਼ਰਧਾ ਹੈ ਕਿ ਇਹ ਗੱਲ ਬਿਲਕੁਲ 100% ਹੀ ਠੀਕ ਹੈ। ਪ੍ਰਿੰਸੀਪਲ ਸੁਖਬੀਰ ਸਿੰਘ ਜੀ ਨੇ ਜੋ ਪੁਸਤਕ ਲਿਖੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ, ਆਰੰਭਤਾ ਵਿੱਚ ਉਹਨਾਂ ਵੀ ਲਿਖਿਆ ਹੋਇਆ ਹੈ ਕਿ ਪਹਿਲਾ ਨਾਮ ਤੇਗ ਬਹਾਦਰ ਸਾਹਿਬ ਹੀ ਸੀ। ਸੋ ਇਸ ਵਾਸਤੇ ਜਿੱਥੇ ਤੇਗ ਦੀ ਇੰਨੀ ਬਹਾਦਰੀ ਕੀਤੀ ਹੈ, ਤੇਗ ਚਲਾਉਣ ਦੀ ਬਹਾਦਰੀ ਕੀਤੀ ਹੈ, ਉੱਥੇ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਤੇਗ ਦਾ ਵਾਰ ਝੱਲਣ ਦੀ ਵੀ ਬਹਾਦਰੀ ਕੀਤੀ ਹੈ, ਕਿਸੇ ਗੱਲ ਦੀ ਘਬਰਾਹਟ ਨਹੀਂ ਆਈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵਾਰ ਵਾਰ ਇਸ ਗੱਲ ਨੂੰ ਕਿ ਗੁਰੂ ਸਾਹਿਬ ਨੂੰ ਉਜਾੜ ਥਾਂ 'ਤੇ ਵੀ ਰੱਖਿਆ ਗਿਆ, ਬੜੀ ਭਿਆਨਕ ਅਤੇ ਡਰਾਉਣੀ ਹਵੇਲੀ ਸੀ ਉਹਦੇ ਵਿੱਚ ਕੈਦ ਕੀਤਾ ਗਿਆ ਔਰੰਗਜ਼ੇਬ ਵੱਲੋਂ, ਫਿਰ ਉਹਨਾਂ ਨੂੰ ਲੋਹੇ ਦੇ ਪਿੰਜਰੇ ਵਿੱਚ ਵੀ ਰੱਖਿਆ ਗਿਆ, ਉਹਨਾਂ ਨੂੰ ਸੌਣ ਵੀ ਨਹੀਂ ਦਿੱਤਾ, ਹਰ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਪਰ ਉਹਨਾਂ ਦੇ ਮੁਖੜੇ 'ਤੇ ਕਿਸੇ ਪ੍ਰਕਾਰ ਦੀ ਉਦਾਸੀ ਨਹੀਂ ਆਈ, ਚਿਹਰਾ ਹਰ ਸਮੇਂ ਕਮਲ ਦੇ ਫੁੱਲ ਵਾਂਗੂ ਖਿੜਿਆ ਰਿਹਾ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਾਰ ਵਾਰ ਇਹਦਾ ਜ਼ਿਕਰ ਕਰਦੇ ਆ, ਨਹੀਂ ਤਾਂ ਮਨੁੱਖ ਨੂੰ ਜਦੋਂ ਕਸ਼ਟ ਅਤੇ ਦੁੱਖ ਦਿੱਤੇ ਜਾਣ, ਸਰੀਰ ਕਮਜ਼ੋਰ ਹੋ ਜਾਂਦਾ, ਕੁਛ ਛਕਦਾ ਪੀ ਨਹੀਂ ਗਾ ਆਦਿਕ ਜਲ ਪਾਣੀ, ਪਰ ਆਮ ਮਨੁੱਖਾਂ ਦੀ ਗੱਲ ਹੈ कि उन्हां दे चेहरे उत्ते मुरझाहट छा जांदी है, पर सतगुरां दा ओ मुखड़ा कमल दी तरह खिड़िया रहा। जदों भी वेखदा सी औरंगजेब कोई बंदे भेज के पुछदा सी कि उन्हां दी की हालत है, सारे आखदे सी बड़े आनंद विच बैठे हुए हैं। जिस तरह का चेहरा पहलों सी जिवें खेड़े विच सी, उस ही आनंद विच हन। सो इस वास्ते गुरु के प्यारिओ, जो गुरु दसम पातशाह जी ने वचन किया है, तिलक जन्यू राखा प्रवता का कीनो बडो कलू मैं साका, ये बड़ा वड्डा साका किया, कारनामा किया। सो हिंदू धर्म की रक्षा की। जे आप इस गल नूं मन लईए, हिंदू धर्म की ही रक्षा नहीं, सारे धर्मां नूं ही बचाया है। भाई साहब भाई संतोख सिंह जी लिखते ने कि छाए जाति एकता, तुसी कई बार ये चार लैणा का एक कुबित है, कलगीधर महाराज जी के संबंध में उन्होंने लिखा है, छाए जाति एकता अनेकता बिलाए जाति, बिलाए उनका दौड़ जाती, जेड़ा नानापन सी ना वो दौड़ जाना सी, इत्थे कोई मत भी नहीं सी रहना। औरंगजेब का जेड़ा निशाना सी वो सब तो पहला सी हिंदू धर्म नूं निगल जाना। हाँ, वो हिंदू धर्म नूं अपने विच जज्ब कर जांदा, जे कदे कामयाब हो जांदा इस धरती उत्ते, इस हिंदुस्तान विच होर कोई भी मत नहीं सी रह जाना, बाकी दे आपे खत्म हो जाने सी। कईयां उत्ते उन्हें हमले किते, सूफी फकीरां उत्ते उन्हें हमले कर दिते, हर मत उत्ते उन्हें हमला किया। तो मुख्य निशाना उहदा सी कि हिंदू धर्म नूं खत्म किया जाए। सतगुरां ने जो हजूर दा बाणी अंदर फरमान है, जो शरण आवे तिस कंठ लावे, एहो बिरद स्वामी संदा। ये मालक दा सुभाव है कि जो भी गुरु की शरण विच आ गया उन्हों गुरु अपने कंठ नाल गल ना ला लैंदा है। इस वास्ते गुरु प्यारिओ, सारे धर्मां दी रक्षा करन वाले उस महान सतगुरु महाराज जी दा अज पुरब है, दिहाड़ा है। सो उन्हां दा अवतार पुरब है, उन्हां दा प्रकाश दिहाड़ा है। इहदी खुशी विच जो गुरु नानक नाम लेवा गुरु का सिख है, जिथों तक भी आवाज़ जाती है, जिथों तक भी देशां विदेशां दियां संगतां सरवण कर रही ने, सारिया संगतां नूं रोम रोम करके लख लख वधाई होवे। हुण आओ, जो अज सतगुरु महाराज जी ने सचखंड श्री हरिमंदर साहब जी तो पावन हुक्मनामे की बख्शिश की है, उन्हों आरंभ करके उस उपदेश दे नाल जुड़िए। सतगुरु महाराज सच्चे पातशाह साढ़े उत्ते रहमत करन जी, आओ प्यार नाल सरवण करो जी।
सतनाम श्री वाहे गुरु साहेब जी, राग वडहंस महला पहला, घर पंजवां अलाहणिया, एक ओंकार सतगुर प्रसाद।
धन साहिब श्री गुरु नानक देव महाराज सच्चे पातशाह जी, इस पावन हुक्मनामे दे उचारण वाले हन, इस पावन हुक्मनामे नूं ਰਾਗ ਵਡਹੰਸ ਅੰਦਰ ਪਹਿਲੇ ਸਰੂਪ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਇਸ ਪਾਵਨ ਹੁਕਮਨਾਮੇ ਨੂੰ ਪੰਜਵੇਂ ਘਰ ਸੁਰ ਤਾਲ ਅੰਦਰ ਗਾਇਨ ਕਰਨ ਦਾ ਹੁਕਮ ਹੈ। ਇਹ ਸ਼ਬਦ ਦੀ ਚਾਲ ਹੈ ਅਲਾਣੀਆਂ, ਕਿਉਂਕਿ ਅਲਾਣੀਆਂ ਤੋਂ ਆਪਾਂ ਸੁਣਦੇ ਹਾਂ ਨਾ ਆਪਣੇ ਕੰਨਾਂ ਦੇ ਨਾਲ, ਉਦੋਂ ਸਾਡਾ ਉੱਥੇ ਧਿਆਨ ਚਲਾ ਜਾਂਦਾ ਹੈ ਕਿ ਜੋ ਸਾਡੀ ਪੁਰਾਤਨ ਇਹ ਰੀਤੀ ਚੱਲੀ ਆਉਂਦੀ ਸੀ, ਅੱਜ ਤਾਂ ਕਾਫੀ ਫਰਕ ਪੈ ਗਿਆ ਹੈ। ਲੋਕ ਸਮਝ ਗਏ ਹਨ ਅਤੇ ਇਹਦਾ ਫਰਕ ਪਿਆ ਹੈ, ਕਿਉਂਕਿ ਪੁਰਾਤਨ ਸਮੇਂ ਕੋਈ ਵੀ ਪ੍ਰਾਣੀ ਭਾਵੇਂ ਕੋਈ ਜਵਾਨ ਅਵਸਥਾ ਵਿੱਚ, ਚਾਹੇ ਬੁਢਾਪੇ ਵਿੱਚ, ਚਾਹੇ ਬਚਪਨ ਵਿੱਚ ਚੜ੍ਹਾਈ ਕਰ ਜਾਂਦਾ ਸੀ, ਅਤੇ ਉਸ ਸਮੇਂ ਇੱਕ ਪਿੰਡ ਦੀ ਨੈਣ ਸੱਦੀ ਜਾਂਦੀ ਸੀ, ਉਹ ਆਪਣੀ ਚਾਲ ਦੇ ਨਾਲ ਤੁਕਬੰਦੀ ਬਣਾ ਕੇ ਉਹਦੇ ਗੁਣਾਂ ਦਾ ਵਰਣਨ ਕਰਨਾ ਅਤੇ ਪਿੱਟ ਸਿਆਪਾ ਕਰਨਾ, ਅਤੇ ਉਹਦੇ ਮਗਰ ਮਗਰ ਬਾਕੀ ਦੀਆਂ ਬੀਬੀਆਂ ਕਰਦੀਆਂ ਸੀ, ਉਹਨਾਂ ਨੂੰ ਆਉਂਦੇ ਸੀ ਅਲਾਣੀਆਂ। ਪਰ ਸਤਿਗੁਰੂ ਮਹਾਰਾਜ ਜੀ ਨੇ ਉਸ ਪਾਸਿਓਂ ਇਹਨਾਂ ਜੀਵਾਂ ਦੀ ਬਿਰਤੀ ਨੂੰ ਰੋਕ ਕੇ ਅਤੇ ਇਸ ਪਾਸੇ ਲਾਇਆ, ਭਾਈ ਇਹ ਵਾਹਿਗੁਰੂ ਦੀ ਵਸਤੂ ਸੀ ਅਤੇ ਉਹ ਲੈ ਗਿਆ, ਉਹ ਇਹਨੂੰ ਸਿਰਜਣ ਵਾਲਾ ਸੀ, ਬਣਾਉਣ ਵਾਲਾ ਸੀ, ਉਹ ਇਹਨੂੰ ਢਾਉਣ ਵਾਲਾ ਹੈ। ਇਸ ਕਰਕੇ ਉਹਦੇ ਹੁਕਮ ਵਿੱਚ ਰਹਿਣਾ ਚਾਹੀਦਾ, ਕਿਉਂਕਿ ਸਾਨੂੰ ਬਾਣੀ ਦੱਸਦੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਅੰਤਮ ਸਮੇਂ ਸਰਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਸਾਰਿਆਂ ਨੂੰ ਸੱਦਿਆ, ਗੁਰੂ ਘਰ ਵਿੱਚ ਗੁਰੂ ਮਰਜ਼ਾਦਾ ਅਨੁਸਾਰ ਰੋਣਾ ਪਿੱਟਣਾ ਇਹ ਠੀਕ ਨਹੀਂ, ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ ਹੈ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ। ਹਜ਼ੂਰ ਨੇ ਜਦੋਂ ਬਚਨ ਕੀਤਾ ਸੀ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਸਾਰਾ ਪਰਿਵਾਰ ਸੱਦ ਲਿਆ ਆਪਣੇ ਹੁਕਮ ਅਨੁਸਾਰ, ਸਿੱਖ ਸੰਗਤਾਂ ਵੀ ਆ ਗਈਆਂ, ਗੁਰੂ ਕਾ ਆਪਣਾ ਪਰਿਵਾਰ ਵੀ ਆ ਗਿਆ। ਜਦ ਸਾਰੇ ਬੈਠ ਗਏ ਅਤੇ ਹੁਣ ਸਾਰਿਆਂ ਨੇ ਪੁੱਛਿਆ, ਮਹਾਰਾਜ ਜੀ ਕੀ ਹੁਕਮ ਹੈ? ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਆਖਣ ਲੱਗੇ ਵੀ ਮਤਾਂ ਮੇਰੇ ਤੋਂ ਮਗਰੋਂ ਕੋਈ ਰੋਣ ਦੀ ਕੋਸ਼ਿਸ਼ ਕਰੇ, ਉਹ ਮੂਲੋਂ ਹੀ ਸਾਨੂੰ ਭਾਵੇਗਾ ਨਹੀਂ, ਉਹ ਸਾਨੂੰ ਚੰਗਾ ਨਹੀਂ ਲੱਗੇਗਾ, ਫਿਰ ਕੀ ਕਰੀਏ? ਹੁਣ ਸਿੱਖ ਸੰਗਤਾਂ, ਗੁਰੂ ਕਾ ਪਰਿਵਾਰ ਆਉਂਦਾ, ਮਹਾਰਾਜ ਤੁਹਾਡੇ ਆਸਰੇ ਜੀ ਰਹੇ ਸਾਂ, ਕੀ ਕਰਾਂਗੇ? ਵਿਰਾਗ ਤਾਂ ਆਉਣਾ ਹੀ ਹੈ। ਹਜ਼ੂਰਾਂ ਦੇ ਵੇਖੋ, ਜੇ ਕੋਈ ਕਿਸੇ ਮਰਾਤਬੇ ਨੂੰ ਪਹੁੰਚਦਾ ਹੈ ਅਤੇ ਉਹਨੂੰ ਕਿਤੇ ਸਿਰੋਂ ਪਾਓ ਦੀ ਬਖਸ਼ਿਸ਼ ਹੋ ਜਾਂਦੀ ਹੈ, ਕੀ ਉਹਦੇ ਜਿਹੜੇ ਸਨੇਹੀ ਨੇ ਉਹਦਾ ਦੁੱਖ ਮਨਾਉਣਗੇ? ਹਜ਼ੂਰ ਆਖਣ ਲੱਗੇ, ਨਹੀਂ, ਉਹ ਖੁਸ਼ ਹੁੰਦੇ ਆ। ਮਿਤ ਪਹਿਜੇ ਮਿਤ ਬਿਕਸੈ, ਜਿਸ ਮਿਤ ਕੀ ਪੈਜ ਭਾਵ ਹੈ। ਤੁਸੀਂ ਵਿਚਾਰ ਦੇਖੋ, ਪੁੱਤ ਭਾਈ ਸਤਿਗੁਰੂ ਪੈ ਨਾਵੇ। ਮਹਾਰਾਜ ਆਉਂਦੇ ਜਦੋਂ ਕਿਸੇ ਦਾ ਕੋਈ ਮਿੱਤਰ, ਕਿਸੇ ਦਾ ਕੋਈ ਰਿਸ਼ਤੇਦਾਰ ਵਡਿਆਇਆ ਜਾਵੇ ਨਾ, ਉਹਦੀ ਵਡਿਆਈ ਨੂੰ ਵੇਖ ਕੇ ਅਤੇ ਉਹਦੇ ਸਾਰਾ ਪਰਿਵਾਰ ਤਾਂ ਖੁਸ਼ ਹੁੰਦਾ ਹੈ। ਅਤੇ ਸਾਨੂੰ ਵਡਿਆਈ ਇਹ ਮਿਲੀ ਹੈ ਕਿ ਜਦੋਂ ਅਸੀਂ ਆਪਣੇ ਘਰੋਂ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਵਿੱਚ ਆਏ ਸਨ, ਉਸ ਵੇਲੇ ਸਾਨੂੰ ਕਈ ਉਲਾਹਮੇ ਮਾਰੇ ਸੀ ਲੋਕਾਂ ਨੇ, ਤਾਨੇ ਮਾਰੇ ਸੀ ਕਿ ਬੁਢੇਪੇ ਵਿੱਚ ਆ ਕੇ ਕੁੜਮਾਂ ਦੇ ਘਰ ਗਾਗਰ ਢੋ ਰਿਹਾ ਹੈ, ਪਰ ਗੁਰੂ ਨੂੰ ਐਸੀ ਕਿਰਪਾ ਕੀਤੀ, ਮੇਰੇ ਉੱਤੇ ਕੋਈ ਅਸਰ ਨਹੀਂ ਹੋਇਆ, ਮੈਂ ਉਸ ਮਰਾਤਬੇ ਨੂੰ ਪਹੁੰਚ ਗਿਆ ਹਾਂ ਕਿ ਜਿੱਥੇ ਪਹੁੰਚਣਾ ਅਸੰਭਵ ਹੈ, ਉਹ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ। ਹੁਣ ਮੈਂ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਕੇ ਅਤੇ ਉਸ ਪਰਮਾਤਮਾ ਦੇ ਵਿੱਚ ਅਸੀਂ ਅਭੇਦ ਹੋ ਰਹੇ ਹਾਂ, ਕਿਸੇ ਪ੍ਰਕਾਰ ਦਾ ਭਾਵ ਕਿ ਕਮਜ਼ੋਰੀ ਨਹੀਂ ਆਈ ਕਿਸੇ ਤਰ੍ਹਾਂ ਦੀ, ਗੁਰੂ ਨੇ ਮੇਰੀ ਇੱਜ਼ਤ ਰੱਖੀ ਹੈ, ਇਸ ਵਾਸਤੇ ਭਾਈ ਤੁਸਾਂ ਖੁਸ਼ੀ ਕਰਨੀ ਹੈ। ਹਜ਼ੂਰ ਦੱਸਦੇ ਹਨ ਭਾਈ ਉਹ ਜਿਹੜਾ ਪਰਮਾਤਮਾ ਹੈ ਉਹ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਸਮਝ ਪੈਂਦੀ ਹੈ, ਅਤੇ ਉਹ ਜਿਹੜਾ ਪਰਮਾਤਮਾ ਹੈ ਉਹਨੂੰ ਸਗੋਂ ਸਲਾਉਣਾ ਚਾਹੀਦਾ ਹੈ, ਉਹਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਵੇਂ ਕਰਨਾ ਚਾਹੀਦਾ ਹੈ, ਹਜ਼ੂਰ ਕਿਰਪਾ ਕਰਦੇ ਹਨ ਜੀ।
ਧੰਨ ਸਿਰੰਦਾ ਸੱਚਾ ਪਾਤਸ਼ਾਹ,
ਉਹ ਸੱਚਾ ਪਾਤਸ਼ਾਹ ਦੁਨੀਆਂ ਦੇ ਪਾਤਸ਼ਾਹ ਤੇ ਕੁਝ ਦਿਨ ਦੇ ਹੈ, ਤੇ ਸੱਚਾ ਉਹਨੂੰ ਆਉਂਦੇ ਆ ਜਿਹੜਾ ਸਦੀਵੀ ਰਹਿਣ ਵਾਲਾ ਹੈ, ਉਹ ਸੱਚਾ ਪਾਤਸ਼ਾਹ ਜਿਹੜਾ ਭਾਈ ਉਹ ਧੰਨ ਹੈ ਜਿਹਨੇ ਸੰਸਾਰ ਨੂੰ ਰਚਿਆ ਹੈ ਬਣਾਇਆ ਹੈ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਇਹਨੂੰ ਸਿਰਜਣ ਵਾਲਾ ਦੁਨੀਆਂ ਨੂੰ ਉਹ ਸੱਚਾ ਪਾਤਸ਼ਾਹ ਧੰਨਤਾ ਦੇ ਯੋਗ ਹੈ, ਕਿਉਂਕਿ
ਜਿਨ ਜਗ ਧੰਦੈ ਲਾਇਆ,
ਇਹ ਸੰਸਾਰ ਨੂੰ ਸਿਰਜ ਕੇ ਉਹਨੇ ਇਹਨੂੰ ਆਪੇ ਹੀ ਧੰਦਿਆਂ ਵਿੱਚ ਲਾ ਦਿੱਤਾ ਹੈ, ਕੰਮ ਕਾਰ ਵਿੱਚ ਲਾ ਦਿੱਤਾ ਹੈ। ਬੜੀ ਸੁੰਦਰ ਇੱਕ ਗਾਥਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ, ਗੁਰਪ੍ਰਤਾਪ ਸੂਰਜ ਅੰਦਰ ਆਉਂਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਜਾਂਦੇ ਇੱਕ ਵਾਗਰੇ ਖੂਹ ਉੱਤੇ ਠਹਿਰੇ ਸਨ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨਾਲ ਨੇ ਸਤਿਗੁਰਾਂ ਦੇ। ਉੱਥੇ ਉਹ ਜਿਹੜਾ ਜ਼ਿਮੀਂਦਾਰ ਬਜ਼ੁਰਗ ਉਮਰ ਵਿੱਚ ਉਹ ਹਲ ਨੂੰ ਖੂਹ ਨੂੰ ਚਲਾ ਰਿਹਾ ਸੀ, ਪੈਲੀਆਂ ਦੇ ਕਿਆਰੇ ਵੀ ਆਪੇ ਮੋੜਦਾ ਸੀ, ਅਤੇ ਜਦੋਂ ਬਾਪੂ ਕੰਮ ਕਰਨ ਵਾਲਾ ਹੋਵੇ ਤਾਂ ਬੱਚੇ ਬੇਪਰਵਾਹ ਹੋ ਜਾਂਦੇ ਆ। ਉਹ ਆਪਣੇ ਬੱਚਿਆਂ ਨੂੰ ਤਾੜ ਰਿਹਾ ਸੀ ਕਿ ਤੁਸੀਂ ਖੇਤੀ ਦਾ ਧਿਆਨ ਨਹੀਂ ਕਰਦੇ, ਮੈਂ ਨਾ ਹੋਵਾਂ ਤਾਂ ਸਾਡੀ ਖੇਤੀ ਸੁੱਕ ਜਾਵੇ, ਪਲ ਨਹੀਂ ਸਕਦੀ। ਬੜਾ ਭੱਜਾ ਫਿਰਦਾ ਸੀ, ਸਤਿਗੁਰਾਂ ਨੂੰ ਵੇਖ ਕੇ ਨਮਸਕਾਰ ਕੀਤੀ, ਬਿਠਾਇਆ, ਸਤਿਗੁਰਾਂ ਨੇ ਠੰਡਾ ਜਲ ਛਕਿਆ, ਪਰ ਉਹਨੂੰ ਕੰਮ ਵਿੱਚ ਰੁੱਝਿਆ ਹੋਇਆ ਵੇਖ ਕੇ ਭਾਈ ਮਰਦਾਨੇ ਜੀ ਨੇ ਆਖਿਆ, ਮਹਾਰਾਜ ਕੈਸੀ ਖੇਡ ਹੈ, ਇਹ ਬਜ਼ੁਰਗ ਹੋ ਗਿਆ ਹੈ, ਇਹਨੂੰ ਆਪਣੇ ਜੀਵਨ ਦਾ ਪਤਾ ਹੀ ਨਹੀਂ ਕਿ ਮੈਂ ਵੀ ਆਪਣਾ ਕੋਈ ਜਨਮ ਸਵਾਰ ਲਵਾਂ, ਅੱਗੇ ਜਾਣਾ ਹੈ, ਇਹ ਐਸੇ ਧੰਦਿਆਂ ਦੇ ਵਿੱਚ ਰੁੱਝਿਆ, ਭੱਜਾ ਹੀ ਫਿਰਦਾ ਹੈ, ਮੋਢੇ 'ਤੇ ਕਹੀ ਰੱਖੀ ਹੈ, ਕਿਆਰੇ ਮੋੜਦਾ ਹੈ, ਬੱਚਿਆਂ ਨੂੰ ਤਾੜਦਾ ਹੈ, ਉਹਨਾਂ ਨੂੰ ਤਾੜਨਾ ਕਰਦਾ ਹੈ। ਮਹਾਰਾਜ ਆਖਣ ਲੱਗੇ, ਮਰਦਾਨਾ, ਪਰਮੇਸ਼ੁਰ ਦੀ ਰਚਨਾ ਹੀ ਐਸੀ ਹੈ, ਅਤੇ ਮਰਦਾਨਾ ਦਾ ਮਹਾਰਾਜ ਇਹਨੂੰ ਸਮਝਾਉਣਾ ਚਾਹੀਦਾ ਹੈ, ਆਪ ਕਿਰਪਾ ਕਰੋ। ਸਤਿਗੁਰਾਂ ਨੇ ਉਸ ਬਜ਼ੁਰਗ ਨੂੰ ਆਖਿਆ ਕਿ ਭਲਿਆ ਲੋਕਾ, ਤੇਰੀ ਉਮਰ ਬਤੀਤ ਹੋ ਗਈ ਹੈ, ਹੁਣ ਅੱਗੇ ਪਤਾ ਨਹੀਂ ਕਿੰਨੀ ਕੁ ਹੋਵੇ, ਤੂੰ ਬੜੇ ਕੰਮ ਕਾਜ ਕਰ ਲਏ ਨੇ, ਹੁਣ ਭਾਈ ਆ ਤੈਨੂੰ ਨਾਲ ਲੈ ਚੱਲੀਏ, ਨਾਮ ਜਪਿਆ ਕਰ, ਕੀਰਤਨ ਸੁਣਿਆ ਕਰ। ਹੱਥ ਜੋੜ ਕੇ ਆਖਣ ਲੱਗਾ, ਮਹਾਰਾਜ ਥੋੜ੍ਹਾ ਸਮਾਂ ਹੋਰ ਠਹਿਰ ਜਾਓ, ਇਹ ਬੱਚੇ ਜਰਾ ਕੰਮਕਾਰ ਨੂੰ ਚੰਗੀ ਤਰ੍ਹਾਂ ਸੰਭਾਲ ਲੈਣ, ਇਹ ਧਿਆਨ ਨਹੀਂ ਦਿੰਦੇ। ਮਹਾਰਾਜ ਚਲੇ ਗਏ, ਸਮਾਂ ਪਾ ਕੇ ਫਿਰ ਉੱਥੇ ਆਏ ਤਾਂ ਬੁੱਢਾ ਹੈ ਨਹੀਂ ਸੀ। ਮਰਦਾਨਾ ਆਖਣ ਲੱਗਾ, ਜੇ ਉਹ ਬਜ਼ੁਰਗ ਹੈ ਨਹੀਂ। ਮਹਾਰਾਜ ਆਖਣ ਲੱਗੇ, ਭਾਈ ਉਹ ਚੜ੍ਹਾਈ ਕਰ ਗਿਆ ਹੈ, ਅਤੇ ਚੜ੍ਹਾਈ ਕਰਕੇ ਅਤੇ ਇਹਨਾਂ ਦਾ ਹੀ ਬਲਦ ਬਣ ਕੇ ਅਤੇ ਵਗ ਰਿਹਾ ਹੈ, ਉਹਦੀ ਸੁਰਤੀ ਇੱਥੇ ਸੀ ਕਿ ਕੰਮਕਾਰ ਮੈਂ ਹੀ ਚਲਾ ਰਿਹਾ ਹਾਂ। ਮਰਦਾਨਾ ਫਿਰ ਖਹਿੜੇ ਪੈ ਗਿਆ, ਮਹਾਰਾਜ ਇਹਦੀ ਮੁਕਤੀ ਕਰੋ, ਇਹਨੇ ਤੁਹਾਡੇ ਦਰਸ਼ਨ ਕੀਤੇ ਨੇ, ਇਹਨੂੰ ਜੂਨਾਂ ਤੋਂ ਛਡਾਉਣਾ ਚਾਹੀਦਾ ਹੈ। ਹਜ਼ੂਰ ਨੇ ਮਿਹਰ ਕੀਤੀ ਅਤੇ ਉਹਨੂੰ ਜੂਨੀਆਂ ਵਿੱਚੋਂ ਛਡਾ ਕੇ ਮੁਕਤ ਕੀਤਾ। ਇਹ ਸਤਿਗੁਰੂ ਜੀ ਆਉਂਦੇ ਨੇ, ਇਸ ਸੰਸਾਰ ਦੀ ਆਪ ਹੀ ਰਚਨਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਜੀਵਾਂ ਨੂੰ ਧੰਦਿਆਂ ਦੇ ਵਿੱਚ ਲਾ ਦਿੱਤਾ ਹੈ, ਜੋੜ ਦਿੱਤਾ ਹੈ।
ਮੋਹਲਤ ਪੁੰਨੀ ਪਾਈ ਭਰੀ,
ਇਸ ਵਾਸਤੇ ਉਹ ਪਰਮਾਤਮਾ ਧੰਨਤਾ ਦੇ ਯੋਗ ਹੈ, ਅਤੇ ਜਦੋਂ ਇਸ ਜੀਵ ਦੀ ਮੋਹਲਤ ਮਨਿਆਦ ਪੁੱਜ ਜਾਵੇ, ਹਰ ਚੀਜ਼ ਦੀ ਮਨਿਆਦ ਹੈ, ਉਹ ਗੱਲ ਅਲੈਦਾ ਹੈ ਕਿ ਸਾਨੂੰ ਆਪਣੀ ਮਨਿਆਦ ਦਾ ਕੋਈ ਪਤਾ ਨਹੀਂ, ਕਿਸੇ ਨੂੰ ਵੀ ਨਹੀਂ, ਇਹ ਤਾਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਜਾਣਦੇ ਹੈ। ਮੋਹਲਤ ਪੁੰਨੀ ਪਾਈ ਭਰੀ, ਪਾਈ ਹੁੰਦੀ ਆ ਅੱਠ ਸੇਰ ਦੀ, ਇਹ ਪੁਰਾਤਨ ਮਿਣਤੀਆਂ ਹੁੰਦੀਆਂ ਸੀ, ਇੱਕ ਹੁੰਦਾ ਸੀ ਪੜੋਪੀ, ਇੱਕ ਹੁੰਦਾ ਸੀ ਟੋਪਾ ਅਤੇ ਇੱਕ ਹੁੰਦੀ ਸੀ ਪਾਈ। ਜਿਹੜਾ ਟੋਪਾ ਸੀ ਉਹ ਦੋ ਸੇਰ ਦਾ ਹੁੰਦਾ ਸੀ, ਉਹਦੇ ਵਿੱਚ ਦੋ ਸੇਰ ਵਸਤੂ ਪੈਂਦੀ ਸੀ ਅਤੇ ਚਾਰ ਪੜੋਪਿਆਂ ਚਾਰ ਟੋਪਿਆਂ ਦੀ ਇੱਕ ਪਾਈ ਬਣਦੀ ਸੀ, ਉਹਦੇ ਵਿੱਚ ਅੱਠ ਸੇਰ ਚੀਜ਼ ਪੈ ਜਾਂਦੀ ਸੀ। ਉਹ ਜਦੋਂ ਮਨੁੱਖ ਮਿਣਤੀ ਕਰਦਾ ਹੈ ਨਾ, ਇਹ ਪੁਰਾਤਨ ਸਮੇਂ ਦੀ ਮਿਣਤੀ ਹੈ, ਜਦੋਂ ਮਿਣਤੀ ਕਰਨੀ ਅਤੇ ਉਹ ਪਾਈ ਜਦੋਂ ਭਰ ਜਾਣੀ ਉਹਨੂੰ ਦੂਜੇ ਪਾਸੇ ਉਲਟ ਦੇਣਾ, ਇਸ ਤਰ੍ਹਾਂ ਹੀ ਉਹ ਪਾਈ ਭਰੀ ਵਾਂਗੂ। ਅਤੇ ਇੱਕ ਇਹਦਾ ਅਰਥ ਹੋਰ ਵੀ ਵਿਦਵਾਨਾਂ ਕੀਤਾ ਹੋਇਆ, ਇਹ ਜਿਹੜਾ ਮੈਂ ਪਹਿਲਾ ਅਰਥ ਆਪ ਜੀ ਨੂੰ ਸੁਣਾਉਣ ਦੇ ਖੇਚਲ ਕੀਤੀ ਹੈ, ਇਹ ਹੈ ਸੰਪਰਦਾਈ ਅਰਥ, ਸੰਪਰਦਾਈ ਵਿਦਵਾਨਾਂ ਦਾ। ਹੋਰ ਵਿਦਵਾਨਾਂ ਨੇ ਵੀ ਅਰਥ ਕੀਤੇ ਆਪਣੇ ਢੰਗ ਦੇ, ਉਹਨਾਂ ਲਿਖਿਆ ਕਿ ਪੁਰਾਣੀਆਂ ਜਿਹੜੀਆਂ ਸੋ ਪਾਣੀ ਪਾਉਣ ਵਾਲੀਆਂ ਇੱਕ ਮਟਕੀਆਂ ਹੁੰਦੀਆਂ ਸੀ, ਉਹਨਾਂ ਦੇ ਥੱਲੇ ਇੱਕ ਛੋਟੀ ਜਿਹੀ ਪਾਈ ਬਣਾਈ ਹੁੰਦੀ ਸੀ, ਉਹਦੇ ਵਿੱਚ ਛੇਕ ਹੁੰਦਾ ਸੀ, ਉਹਨੂੰ ਪਾਣੀ ਉੱਤੇ ਰੱਖ ਦਿੰਦੇ ਸੀ, ਉਹ ਜਦੋਂ ਪਾਣੀ ਪੈਂਦਿਆਂ ਪੈਂਦਿਆਂ ਉਹਨੇ ਭਰ ਜਾਣਾ ਅਤੇ ਉਹ ਪਾਣੀ 'ਚ ਡੁੱਬ ਜਾਂਦੀ ਸੀ, ਉਹਨੂੰ ਵੀ ਪਾਈ ਆਉਂਦੇ ਆ। ਇਸ ਕਰਕੇ ਇਹ ਸਰੀਰਕ ਪਾਈ ਵਰਗਾ ਹੈ, ਇਹਦੇ ਵਿੱਚ ਸਵਾਸਾਂ ਦੀ ਪੂੰਜੀ ਜਿਹੜੀ ਆ ਉਹ ਪੈ ਰਹੀ ਹੈ, ਜਦੋਂ ਉਹਦੀ ਮੋਹਲਤ ਪੁੱਜ ਜਾਵੇ ਉਹ ਭਰ ਜਾਵੇ ਭਾਵ ਕਿ ਉਹ ਪੂਰੀ ਹੋ ਜਾਵੇ ਉਮਰ, ਤੇ ਫਿਰ ਕੀ ਕਰਦੇ ਹਨ ਜੀ,
ਜਾਨੀ ਅੜਾ ਘਤ ਚਲਾਇਆ।
ਜਾਨੀ ਅੜਾ ਹੁੰਦਾ ਪਿਆਰਾ, ਇਹ ਜੋ ਪਿਆਰਾ ਜੀਵ ਆਤਮਾ ਸੀ ਨਾ, ਅਤੇ ਘਤ ਹੁੰਦਾ ਉਹਨੂੰ ਪਕੜ ਲਿਆ, ਉਹਨੂੰ ਫਿਰ ਜਮਦੂਤਾਂ ਨੇ ਪਕੜ ਕੇ ਅਤੇ ਅੱਗੇ ਲਾ ਲਿਆ, ਵੀ ਮਿੱਤਰਾ ਤੇਰਾ ਟਾਈਮ ਪੁੱਜ ਗਿਆ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਕਿਉਂਕਿ ਜਿੰਦ ਵਹੁਟੀ ਮਰਨ ਵਾਰ ਲੈ ਜਾ ਸੀ ਪੁਰਣਾਏ। ਉਹ ਮੌਤ ਦਾ ਫਰਿਸ਼ਤਾ ਉਹ ਲਾੜਾ ਹੈ, ਇਹ ਜੀਵ ਆਤਮਾ ਉੱਥੇ ਲਾੜੀ ਬਣ ਜਾਂਦੀ ਹੈ, ਉਹ ਇਹਨੂੰ ਵਿਆਹ ਕੇ ਲੈ ਜਾਂਦਾ ਹੈ। ਭਾਵ ਇਹ ਹੈ ਕਿ ਜੀਵ ਆਤਮਾ ਨੂੰ ਮੌਤ ਦਾ ਫਰਿਸ਼ਤਾ ਜਦੋਂ ਇਹ ਸਵਾਸਾਂ ਦੀ ਪੂੰਜੀ ਪੂਰੀ ਹੋ ਜਾਵੇ ਉਹ ਫਿਰ ਪਕੜ ਕੇ ਅੱਗੇ ਲਾ ਲੈਂਦਾ, ਕਿਉਂਕਿ ਜਾਨੀ ਜਿਹੜਾ ਘੱਤ ਚਲਾਇਆ, ਪਕੜ ਕੇ ਉਹਨੂੰ ਅੱਗੇ ਲਾ ਲਿਆ।
ਜਾਨੀ ਘੱਤ ਚਲਾਇਆ ਲਿਖਿਆ ਆਇਆ,
ਕਿਉਂਕਿ ਜਿਨਕੀ ਚੀਰੀ ਦਰਗੇ ਪਾਟੀ ਤਿੰਨਾ ਮਰਨਾ ਭਾਈ, ਜੀਰੀ ਚਿੱਠੀ ਉਸ ਦਰਗਾਹ ਵਿੱਚੋਂ ਪਾੜ ਕੇ ਆ ਜਾਂਦੀ ਹੈ ਨਾ, ਉਹਨਾਂ ਅਵਸ਼ ਮਰਨਾ ਹੀ ਮਰਨਾ ਹੈ। ਸੋ ਇਸ ਵਾਸਤੇ ਉਹਨੂੰ ਅੱਗੇ ਚਲਾ ਲਿਆ, ਕਿਉਂਕਿ ਉਹ ਪਰਮੇਸ਼ਰ ਦਾ ਲਿਖਿਆ ਹੋਇਆ ਹੁਕਮ ਆ ਗਿਆ ਸੀ।
ਰੁੰਨੇ ਵੀਰ ਸਬਾਏ,
ਸਾਰੇ ਪਿਆਰ ਵਾਲੇ ਰਿਸ਼ਤੇਦਾਰ ਭਰਾ ਸੰਬੰਧੀ ਸਨੇਹੀ ਮਿੱਤਰ ਉਹ ਫਿਰ ਸਾਰੇ ਰੋਣ ਲੱਗੇ, ਇਹ ਸਾਡਾ ਸੰਸਾਰਕ ਧੰਦਾ ਹੈ। ਉਹ ਫਿਰ ਵਿਰਾਗ ਵਿੱਚ ਆ ਕੇ ਰੋਂਦੇ ਹਨ ਜੀ,
ਕਾਇਆ ਹੰਸ ਥੀਆ ਵੇ ਛੋੜਾ।
ਇਹ ਤਾਂ ਇਹਦੇ ਵਿੱਚ ਇਹਦਾ ਜਿਹੜਾ ਵੱਡ ਵਡੇਰਾ ਵਸ ਰਿਹਾ ਹੈ ਹੰਸ, ਉਹਦਾ ਨਾਮ ਹੰਸ ਰੱਖਿਆ ਹੈ, ਅਤੇ ਕਾਇਆ ਸਰੀਰ, ਇਹ ਸਰੀਰ ਦਾ ਅਤੇ ਉਹ ਹੰਸ ਆਤਮਾ ਦਾ ਜੀਵ ਆਤਮਾ ਦਾ ਵਿਛੋੜਾ ਹੋਇਆ ਹੈ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਅਚਰਜ ਭਇਆ, ਇਸ ਕਰਕੇ ਇਹ ਤੋਂ ਚਲਤ ਭਇਆ। ਇਹ ਤਾਂ ਇੱਕ ਵਾਹਿਗੁਰੂ ਦਾ ਅਸਚਰਜ ਕੌਤਕ ਹੈ, ਮਰਿਆ ਕੁਛ ਨਹੀਂ, ਪਵਨੇ ਮੈਂ ਪਵਨ ਸਮਾਇਆ, ਜਿਹੜੇ ਸਵਾਸ ਸੀ ਉਹ ਪਾਉਣ ਵਿੱਚ ਜਾ ਰਲੇ, ਇਹ ਪੰਜ ਤੱਤ ਜਿਹੜੇ ਸੀ ਅਲੱਗ ਅਲੱਗ ਤੱਤਾਂ ਵਿੱਚ ਸਮਾ ਗਏ, ਪਰ ਉਹ ਜਿਹੜੀ ਆਤਮਾ ਹੈ ਉਹ ਸਾਡੇ ਸਾਰੇ ਧਾਰਮਿਕ ਗ੍ਰੰਥਾਂ ਨੇ ਗੱਲ ਮੰਨੀ ਹੋਈ ਹੈ ਕਿ ਉਹ ਆਤਮਾ ਨਾ ਮਰਦੀ ਹੈ ਨਾ ਕੱਟੀ ਵੱਢੀ ਜਾਂਦੀ ਹੈ, ਉਹ ਸਦਾ ਅਮਰ ਹੈ। ਇਹ ਜ਼ਰੂਰ ਹੈ ਕਿ ਕਰਮਾਂ ਅਨੁਸਾਰ ਉਹਨੂੰ ਆਪਣਾ ਸਰੀਰ ਬਦਲਣਾ ਪੈਂਦਾ ਹੈ। ਇਹ ਹੈ ਕਾਇਆ ਹੰਸ ਥੀਆ ਵਿਛੋੜਾ, ਇਹ ਸਰੀਰ ਦਾ ਅਤੇ ਜੀਵ ਆਤਮਾ ਦਾ ਵਿਛੋੜਾ ਹੋਇਆ ਹੈ।
ਜਾ ਦਿਨ ਪੁੰਨੇ ਮੇਰੀ ਮਾਏ,
ਇਹ ਮੇਰੇ ਭਾਈ ਜਦੋਂ ਦਿਨ ਪੂਰੇ ਹੋ ਗਏ, ਸਵਾਸਾਂ ਦੀ ਪੂੰਜੀ ਪੂਰੀ ਹੋ ਗਈ,
ਜਿਹਾ ਲਿਖਿਆ ਤਿਹਾ ਪਾਇਆ,
ਜਿਹੜਾ ਇਹਦੇ ਕਰਮਾਂ ਵਿੱਚ ਲਿਖਿਆ ਹੋਇਆ ਸੀ ਦੁਨੀਆਂ ਵਿੱਚ ਆ ਕੇ ਉਹਨੂੰ ਪ੍ਰਾਪਤ ਹੋ ਗਿਆ, ਉਹਨੂੰ ਆਉਂਦੇ ਪਰਾਰਬਧ ਕਰਮ, ਉਹ ਇਹਨੂੰ ਭੋਗਣੇ ਪਏ ਹਨ।
ਜਿਹਾ ਪੁਰਬ ਕਮਾਇਆ,
ਜਿਹੜਾ ਪਹਿਲੋਂ ਕਮਾਇਆ ਸੀ ਉਹ ਵੀ ਇਹਨੂੰ ਭੋਗਣਾ ਪਿਆ ਇਸ ਦੁਨੀਆਂ ਵਿੱਚ ਆ ਕੇ, ਤੇ ਜਿਹੜੀ ਇੱਥੇ ਕਮਾਈ ਕੀਤੀ ਹੈ ਉਹ ਅੱਗੇ ਜਾ ਕੇ ਭੋਗਣੀ ਪਵੇਗੀ।
ਧੰਨ ਸਿਰੰਦਾ ਸੱਚਾ ਪਾਤਸ਼ਾਹ,
ਇਹ ਸੰਸਾਰ ਦੀ ਰਚਨਾ ਕਰਨ ਵਾਲਾ ਸੱਚਾ ਪਾਤਸ਼ਾਹ ਭਾਈ ਧਨਤਾ ਦੇ ਯੋਗ ਹੈ, ਉਹਨੂੰ ਧਨ ਕਹੀਏ।
ਜਿਨ ਜਗ ਧੰਦੈ ਲਾਇਆ,
ਜਿਹਨੇ ਸੰਸਾਰ ਨੂੰ ਧੰਦਿਆਂ ਵਿੱਚ ਕੰਮਾਂ ਕਾਰਾਂ ਵਿੱਚ ਲਾਇਆ ਹੋਇਆ ਹੈ।
ਸਾਹਿਬ ਸਿਮਰੋ ਮੇਰੇ ਭਾਈ ਹੋ,
ਹਜ਼ੂਰਾਂ ਦੇ ਮੇਰੇ ਵੀਰੋ ਮੇਰੇ ਭਰਾਓ, ਉਸ ਮਾਲਕ ਦੀ ਯਾਦ ਨੂੰ ਹਮੇਸ਼ਾ ਹਿਰਦੇ ਵਿੱਚ ਵਸਾ ਕੇ ਰੱਖੋ, ਉਹਦਾ ਸਿਮਰਨ ਕਰੋ।
ਸਭਨਾ ਇਹੋ ਪਿਆਣਾ,
ਜਿਸ ਤਰ੍ਹਾਂ ਤੁਸੀਂ ਦੂਜੇ ਨੂੰ ਵੇਖ ਰਹੇ ਹੋ ਨਾ ਦੁਨੀਆਂ ਵਿੱਚ, ਕਬੀਰ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ, ਇਸ ਵਾਸਤੇ ਜਿਵੇਂ ਤਜਕ ਗੁਆਂਢੀ ਤੁਰਿਆ ਜਾਂਦਾ ਹੈ, ਸਭਨਾ ਇਹੋ ਪਿਆਣਾ, ਇਸੇ ਰਸਤੇ ਸਾਰਿਆਂ ਨੇ ਹੀ ਜਾਣਾ ਹੈ।
ਇੱਥੇ ਧੰਦਾ ਕੂੜ ਚਾਰ ਦਿਹਾ,
ਇੱਥੇ ਜਿਹੜਾ ਧੰਦਾ ਹੈ ਇਹ ਝੂਠਾ ਏ ਤੇ ਚਾਰ ਦਿਨਾਂ ਦਾ ਹੈ।
ਆਗੈ ਸਰ ਪਰ ਜਾਣਾ,
ਸਰ ਪਰ ਹੁੰਦਾ ਅਵਸ਼ ਜ਼ਰੂਰੀ, ਇਸ ਦੁਨੀਆਂ ਨੂੰ ਛੱਡ ਕੇ ਅੱਗੇ ਜਾਣਾ ਪੈਣਾ ਹੈ।
ਅੱਗੇ ਸਰ ਪਰ ਜਾਣਾ ਜੋ ਮਿਹਮਾਨ,
ਮਿਹਮਾਨ ਪ੍ਰਾਹੁਣਾ, ਇਸ ਵਾਸਤੇ ਅੱਗੇ ਇਸ ਤਰ੍ਹਾਂ ਅਵਸ਼ ਜਾਣਾ ਪਵੇਗਾ। ਤੂੰ ਸੰਸਾਰ ਵਿੱਚ ਇੱਕ ਮੁਸਾਫਰਾਂ ਦੀ ਤਰ੍ਹਾਂ ਆਇਆ ਹੈ, ਤੂੰ ਇੱਕ ਪ੍ਰਾਹੁਣੇ ਦੀ ਤਰ੍ਹਾਂ ਆਇਆ, ਜਿਵੇਂ ਕਿਸੇ ਦੇ ਘਰ ਕੋਈ ਪ੍ਰਾਹੁਣਾ ਆ ਜਾਂਦਾ ਹੈ ਅਤੇ ਉਹਨੂੰ ਘਰ ਵਿੱਚ ਸਦੀਵੀ ਰਹਿਣਾ ਨਹੀਂ ਮਿਲਣਾ, ਕਿਉਂਕਿ ਉਹਨੇ ਛੱਡ ਕੇ ਜਾਣਾ ਹੁੰਦਾ, ਉਹ ਮਿਲਣ ਵਾਸਤੇ ਆਇਆ ਹੈ, ਮਿਲਿਆ ਗਿਲਿਆ ਹੈ ਆਪਦੇ ਸਮੇਂ ਨਾਲ ਚਲਾ ਗਿਆ। ਇਸ ਤਰ੍ਹਾਂ ਹੀ ਤੂੰ ਅੱਗੇ ਜਾਣਾ ਹੈ, ਤੇਰਾ ਘਰ ਇਹ ਸਦੀਵੀ ਨਹੀਂ, ਅਵੱਛ ਜਾਣਾ ਪੈਣਾ ਹੈ। ਜਿਵੇਂ ਆਇਆ ਹੋਇਆ ਪ੍ਰਾਹੁਣਾ ਮਹਿਮਾਨ ਤੁਰ ਗਿਆ, ਇਸ ਤਰ੍ਹਾਂ ਤੂੰ ਵੀ ਇਸ ਦੁਨੀਆਂ ਤੋਂ ਚਲੇ ਜਾਣਾ ਹੈ।
ਆਹੇ ਗਾਰਬ ਕੀਜੈ,
ਇਹ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਹੰਕਾਰ ਵਿੱਚ ਮਸਤ ਹੋਏ ਪਏ ਨੇ, ਰੱਬ ਨੂੰ ਭੁੱਲ ਗਏ ਨੇ। ਕਾਹਦਾ ਹੰਕਾਰ ਕਰਦਾ ਹੈ, ਇੱਥੋਂ ਤਾਂ ਤੂੰ ਚਲੇ ਜਾਣਾ, ਸਭ ਕੁਝ ਛੱਡ ਕੇ ਚਲੇ ਜਾਣਾ। ਕਾਹੇ ਗਾਰਬ ਕੀਜੈ, ਕਾਦੇ ਵਾਸਤੇ ਹੰਕਾਰ ਕਰਨਾ ਹੈ ਜੀ।
ਜਿਤ ਸੇਵਿਐ ਦਰਗਹਿ ਸੁਖ ਪਾਈਐ,
ਹਰ ਜੋ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਪਰਮਾਤਮਾ ਦੇ ਦਰ ਤੇ ਹੰਕਾਰ ਉਹਨੂੰ ਭਾਉਂਦਾ ਨਹੀਂ, ਤੇ ਫਿਰ ਮਹਾਰਾਜ ਕੀ ਕਰੀਏ। ਹਜ਼ੂਰ ਆਉਂਦੇ ਆ ਕੇ ਜਿਤ ਸੇਵਿਐ ਦਰਗਹਿ ਸੁਖ ਪਾਈਐ, ਜਿਹਦਾ ਸਿਮਰਨ ਕੀਤਿਆਂ ਹੋਇਆ ਉਸ ਦੁਰਗਾਹ ਵਿੱਚ ਜਾ ਕੇ ਸੁਖ ਪ੍ਰਾਪਤ ਹੁੰਦਾ ਹੈ।
ਨਾਮ ਤਿਸੇ ਕਾ ਲੀਜੈ,
ਪਿਆਰਿਆ ਉਹਦਾ ਨਾਮ ਲੈ, ਉਹਦਾ ਸਿਮਰਨ ਕਰ।
ਆਗੈ ਹੁਕਮ ਨਾ ਚੱਲੈ ਮੂਲੇ,
ਅੱਗੇ ਇੱਥੇ ਤੇ ਤੂੰ ਦੁਨੀਆਂ ਉੱਤੇ ਹੁਕਮ ਕਰ ਰਿਹਾ ਹੈ ਨਾ, ਤੇਰੇ ਕੋਲ ਚਾਰ ਦਿਨ ਦੀ ਸਰਦਾਰੀ ਆਈ ਹੈ, ਚੌਧਰਤਾ ਆਈ ਹੈ, ਤੂੰ ਕਿਸੇ ਨੂੰ ਦਾਬੇ ਮਾਰਦਾ ਹੈ, ਤੂੰ ਕਿਸੇ ਨੂੰ ਹੁਕਮ ਕਰਦਾ ਹੈ, ਪਰ ਉੱਥੇ ਤੇਰਾ ਹੁਕਮ ਨਹੀਂ ਚੱਲਣਾ, ਉੱਥੇ ਤਾਂ ਹੁਕਮੀ ਦਾ ਹੀ ਹੁਕਮ ਚੱਲੇਗਾ।
ਸਿਰ ਸਿਰ ਕਿਆ ਵਿਹਾਣਾ,
ਇਹ ਤੇ ਪਤਾ ਨਹੀਂ ਸਿਰ ਬਸਿਰ ਹਰ ਮਨੁੱਖ ਉੱਤੇ ਕੀ ਬੀਤਦੀ ਹੈ। ਸਿਰ ਸਿਰ ਕਿਆ ਵਿਹਾਣਾ, ਬਤੀਤ ਹੋਣਾ ਸਿਰ ਬਸਿਰ, ਹਰ ਮਨੁੱਖ ਦੇ ਕਰਮਾਂ ਅਨੁਸਾਰ ਉਹਨਾਂ ਦੇ ਸਿਰ ਸਿਰ ਉੱਤੇ ਕੀ ਬੀਤਦੀ ਹੈ, ਇਹ ਤਾਂ ਆਪਾਂ ਨੂੰ ਨਹੀਂ ਨਾ ਪਤਾ, ਨਾ ਹੀ ਕੋਈ ਦੱਸ ਸਕਦਾ ਹੈ। ਇਹ ਤਾਂ ਗੁਰੂ ਸਾਹਿਬ ਵੀ ਆਉਂਦੇ ਹੈ ਕਿ ਭਾਈ ਜਿਹੜੇ ਮਨਮੁੱਖ ਮਾੜੇ ਕਰਮ ਕਰਦੇ ਨੇ ਨਾ, ਉਹਨਾਂ ਨੂੰ ਅੱਗੇ ਸਜ਼ਾ ਮਿਲਦੀ ਹੈ, ਸਾਨੂੰ ਸਤਿਗੁਰਾਂ ਤੋਂ ਹੀ ਸਮਝ ਪੈਂਦੀ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ ਧਰਮ ਰਾਏ, ਉਹ ਫਿਰ ਰਿੜਕ ਰਿੜਕ ਕੇ ਵਹਿੰਦਾ ਹੈ। ਤੇ ਕੱਢ ਲੈਂਦਾ ਉਹਦੇ ਵਿੱਚੋਂ ਜੋ ਕੁਛ ਵੀ ਚੰਗਾ ਤੇ ਮਾੜਾ, ਫਿਰ ਉੱਥੇ ਜਾ ਕੇ ਸਜ਼ਾ ਮਿਲਦੀ ਹੈ। ਪਰ ਦੁਨੀਆਂ ਦਾ ਕੋਈ ਬੰਦਾ ਨਹੀਂ ਦੱਸ ਸਕਦਾ ਕਿ ਉੱਥੇ ਕੀ ਬੀਤਦੀ ਹੈ।
ਸਾਹਿਬ ਸਿਮਰੋ ਮੇਰੇ ਭਾਈ ਹੋ,
ਹੇ ਮੇਰੇ ਵੀਰੋ, ਇਸ ਕਰਕੇ ਉਸ ਵਾਹਿਗੁਰੂ ਦਾ ਸਿਮਰਨ ਕਰੋ।
ਸਭਨਾ ਇਹੋ ਪਿਆਣਾ,
ਇਸੇ ਤਰ੍ਹਾਂ ਹੀ ਸਾਰਿਆਂ ਨੂੰ ਜਾਣਾ ਪੈਣਾ ਹੈ।
ਜੋ ਤਿਸ ਭਾਵੈ ਸਮਰੱਥ ਸੁਥੀਐ,
ਇਸ ਕਰਕੇ ਉਹ ਸਮਰੱਥਾ ਦਾ ਮਾਲਕ ਹੈ, ਉਹਨੂੰ ਜੋ ਪਾਉਂਦਾ ਹੈ ਉਹ ਹੀ ਹੁੰਦਾ ਹੈ।
ਹੀਲੜਾ ਇਹੋ ਸੰਸਾਰੋ,
ਹੀਲੜਾ ਹੁੰਦਾ ਹੈ ਬਹਾਨਾ। ਇਹ ਤਾਂ ਸੰਸਾਰ ਦੇ ਵਿੱਚ ਵਾਹਿਗੁਰੂ ਨੇ ਇੱਕ ਤੈਨੂੰ ਮੌਕਾ ਬਖਸ਼ਿਆ ਹੈ, ਸੰਸਾਰ ਵਿੱਚ ਆ ਕੇ ਨਾਮ ਜਪ ਕੇ ਮੁਕਤ ਹੋਣ ਦਾ ਇੱਕ ਤੇਰਾ ਬਹਾਨਾ ਹੈ।
ਜਲ ਥਲ ਮਹੀਅਲ ਰਵ ਰਹਿਆ,
ਉਹ ਜਲਾਂ ਵਿੱਚ ਵੀ ਹੈ, ਉਹ ਥਲਾਂ ਟਿੱਬਿਆਂ ਵਿੱਚ ਵੀ ਹੈ, ਖੁਸ਼ਕ ਥਾਵਾਂ 'ਤੇ ਵੀ ਹੈ। ਮਹੀ ਧਰਤੀ, ਅਲ ਆਕਾਸ਼ ਹੁੰਦਾ ਹੈ, ਉਹ ਧਰਤੀ 'ਤੇ ਵੀ ਆਕਾਸ਼ ਵਿੱਚ ਵੀ ਉਹ ਸਾਰੇ ਵਿਆਪਕ ਹੈ।
ਸਾਚੜਾ ਸਿਰਜਣਹਾਰੋ,
ਉਹ ਜਿਹੜਾ ਸੱਚਾ ਹੈ ਸੰਸਾਰ ਨੂੰ ਸਿਰਜਣ ਵਾਲਾ ਹੈ।
ਸਾਚਾ ਸਿਰਜਣਹਾਰੋ ਅਲੱਖ ਅਪਾਰੋ,
ਉਹ ਸੱਚਾ ਹੈ ਸੰਸਾਰ ਨੂੰ ਸਿਰਜਣ ਵਾਲਾ ਹੈ, ਪਰ ਉਹ ਲਿਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ, ਇਸ ਕਰਕੇ ਉਹ ਲਿਖਣ ਤੋਂ ਪਰਾਂ ਹੈ, ਅਲੱਖ ਹੈ, ਅਪਾਰੋ, ਉਹਦਾ ਕੋਈ ਪਾਰਾ ਵਾਰ ਨਹੀਂ, ਉਹਦੀ ਕੋਈ ਸੀਮਾ ਨਹੀਂ ਗੀ।
ਤਾਕਾ ਅੰਤ ਨਾ ਪਾਇਆ,
ਉਹਦਾ ਕਿਸੇ ਨੇ ਅੱਜ ਤੱਕ ਅੰਤ ਪਾਇਆ ਨਹੀਂ। ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ, ਇਸ ਕਰਕੇ ਜਿਹੜਾ ਉਹਦਾ ਅੰਤ ਲੈਣ ਵਾਸਤੇ ਤੁਰਿਆ ਉਹਦਾ ਅੰਤ ਹੋ ਗਿਆ।
ਆਇਆ ਤਿੰਨ ਕਾ ਸਫਲ ਪਿਆ ਹੈ,
ਉਹਨਾਂ ਦਾ ਹੀ ਆਇਆ ਇਸ ਸੰਸਾਰ ਵਿੱਚ ਸਫਲ ਹੋਇਆ ਹੈ।
ਇੱਕ ਮਨ ਜਿਨੀ ਤੇ ਆਇਆ,
ਜਿਨ੍ਹਾਂ ਨੇ ਭਾਈ ਇੱਕ ਮਨ ਹੋ ਕੇ ਉਸ ਪਰਮਾਤਮਾ ਨੂੰ ਯਾਦ ਕੀਤਾ ਹੈ।
ਟਾਹੇ ਟਾਹੇ ਉਸਾਰੇ ਆਪੇ,
ਉਹ ਇਸ ਜੀਵਾਂ ਨੂੰ ਢਾ ਢਾ ਕੇ ਇਸ ਬਣਾਏ ਸੰਸਾਰ ਨੂੰ, ਇਹ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਨੇਕਾਂ ਵਾਰ ਇਹ ਸ੍ਰਿਸ਼ਟੀ ਰਚੀ ਗਈ, ਅਨੇਕਾਂ ਵਾਰ ਧੁੰਦੂਕਾਰ ਨਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ, ਇਸ ਕਰਕੇ ਅਨੇਕਾਂ ਵੇਰ ਹੀ ਉਹ ਸ੍ਰਿਸ਼ਟੀ ਨੂੰ ਖਤਮ ਕਰ ਦਿੰਦਾ ਹੈ, ਉਹਦੇ ਅਖਤਿਆਰ ਹੈ ਨਾ। ਇਸ ਕਰਕੇ ਭਾਈ ਇਹਨੂੰ ਢਾਉਂਦਾ ਵੀ ਉਹ ਹੈ ਤੇ ਉਸਾਰਦਾ ਵੀ ਉਹ ਆਪੇ ਹੈ।
ਹੁਕਮ ਸਵਾਰ ਨਹਾਰੋ,
ਇਸ ਕਰਕੇ ਹੁਕਮ ਦੁਆਰਾ ਹੀ ਉਹ ਇਹਨੂੰ ਉਸਾਰ ਦਿੰਦਾ ਹੈ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ।
ਜੋ ਤਿਸ ਭਾਵੈ ਸਮਰੱਥ ਸੁਥੀਐ,
ਉਹ ਸਮਰੱਥ ਵਾਹਿਗੁਰੂ ਜਿਹੜਾ ਹੈ ਜੋ ਵੀ ਪਾਉਂਦਾ ਹੈ ਉਹਨੂੰ ਉਹੋ ਹੀ ਹੁੰਦਾ ਹੈ।
ਹੀਲੜਾ ਇਹੋ ਸੰਸਾਰੋ,
ਇਹ ਸੰਸਾਰ ਵਿੱਚ ਤਾਂ ਮਨੁੱਖ ਤੈਨੂੰ ਇੱਕ ਮੌਕਾ ਦਿੱਤਾ ਪਰਮਾਤਮਾ ਨੇ, ਇਹ ਤੂੰ ਬਹਾਨੇ ਨਾਲ ਸੰਸਾਰ ਵਿੱਚੋਂ ਮਨੁੱਖਾ ਜਨਮ ਧਾਰ ਕੇ ਤਰ ਸਕਦਾ ਹੈ।
ਨਾਨਕ ਰੁੰਨਾ ਬਾਬਾ ਜਾਣੀਐ,
ਹਜ਼ੂਰਾਂ ਦੇ ਕਿ ਅਸਲੀ ਰੋਣਾ ਉਹਦਾ ਚੰਗਾ ਸਮਝਿਆ ਜਾਂਦਾ ਹੈ, ਉਹਨੂੰ ਅਸਲੀ ਰੋਂਦਾ ਜਾਣਨਾ ਕਰੋ।
ਰੋਵੈ ਲਾਏ ਪਿਆਰੋ,
ਜਿਹੜਾ ਵਾਹਿਗੁਰੂ ਦੇ ਵਿਛੋੜੇ ਵਿੱਚ ਰੋ ਰਿਹਾ ਹੈ ਕਿ ਮੈਂ ਕਾਹਦੇ ਵਾਸਤੇ ਆਇਆ ਸਾਂ, ਮੈਂ ਉਹਦੇ ਮਿਲਾਪ ਵਾਸਤੇ ਆਇਆ ਸਾਂ, ਮਨੁੱਖਾ ਜਨਮ ਮਿਲਿਆ ਹੈ, ਇਹ ਐਵੇਂ ਨਾ ਚੱਲਿਆ ਜਾਵੇ, ਉਹਦੇ ਪਿਆਰ ਵਿੱਚ ਵਿਰਾਗ ਵਿੱਚ ਆ ਕੇ ਰੋਵੇ, ਉਹ ਅਸਲੀ ਰੋਣ ਵਾਲਾ ਹੈ।
ਵਾਲੇ ਵੇ ਕਾਰਨ ਬਾਬਾ ਰੋਈ ਹੈ,
ਜੋ ਦੁਨੀਆਂ ਦੀਆਂ ਵਸਤੂਆਂ ਵਾਸਤੇ ਕੋਈ ਰੋਂਦਾ ਹੈ ਕਿ ਇਹ ਮੇਰੇ ਵੱਡ ਵਡੇਰਿਆਂ ਦੀ ਜਾਇਦਾਦ ਹੈ, ਇਹ ਐਵੇਂ ਨਾ ਚਲੀ ਜਾਵੇ, ਇਸ ਵਾਸਤੇ ਬਲੇਵਾ ਹੁੰਦਾ ਹੈ ਵਸਤੂ, ਜੋ ਵਸਤੂਆਂ ਵਾਸਤੇ ਰੋਂਦਾ ਹੈ। ਹਜ਼ੂਰ ਕਹਿੰਦੇ ਹਨ,
ਰੋਵਣ ਸਗਲ ਬੇਕਾਰੋ,
ਉਹਦਾ ਰੋਣਾ ਜਿਹੜਾ ਸਾਰਾ ਹੀ ਬੇਅਰਥ ਹੈ ਜੀ।
ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ,
ਗਾਫਲ ਹੁੰਦਾ ਭੁੱਲਿਆ ਹੋਇਆ, ਇਹ ਭੁੱਲਿਆ ਹੋਇਆ ਸੰਸਾਰ ਜਿਹੜਾ ਹੈ ਜੋ ਆਪਣੇ ਸੁੱਖਾਂ ਤੇ ਵਸਤੂਆਂ ਵਾਸਤੇ ਰੋਂਦਾ ਹੈ ਭਾਈ, ਉਹਦਾ ਬੇਕਾਰ ਹੈ, ਬੇਅਰਥ ਹੈ।
ਮਾਇਆ ਕਾਰਨ ਰੋਵੈ,
ਇਹ ਜੀਵ माया वास्ते रोंदा है, क्योंकि माया बड़ी प्यारी लगती है। जब गया, जब चली जावे ना माया, ते उस वेले ए रोंदा है। माया गई तब रोमन लगत है, बाणी का फरमान है। जदों ये जाती है उदों मनुख रोंदा है। कई तो ऐसे वेखण विच आए आ जिन्हां दे कोई ऐसी धक्का लग गया ना माया दा, ते उन्हां दा डबक्का ही निकल गया, तो पागल होए भी वेखे आ। इस करके हजूर आंदे माया कारण रोवे। ये जी माया वास्ते रो रहा है, पर यह रोना एदा व्यर्थ है।
चंगा मंदा किछ सूझै नाही।
चंगा की है, मंदा की है, ये तेनू सुझदा नहीं, ये तेनू पता नहीं लगता।
एव तन एवै खोवै।
संसार इस शरीर नूं कष्ट दे रहा है, एवें गवा रहा है, रोंदा है, पिटदा है, दुखी हुंदा है।
एथे आया सब को जासी।
प्यारिया इत्थे आया जो भी है ना, उन्हां सारिआं ने चले जाणा है, ते जा रहे हन।
ऊड़ करो अहंकारो।
एवें जीव तू झूठा ही अहंकार करी जांदा है।
नानक रुन्ना बाबा जानिए।
कहिंदे ने गुरु नानक साहिब महाराज जी पातशाह, हे भाई उन्नू रोया असली जानो।
जे रोवै लाए प्यारो।
जेड़ा वाहिगुरू दे नाल अपनी बिरती जोड़ के उहदे प्यार विच रोंदा है, वह असली रो रहा है। इस करके गुरु महाराज जी पातशाह कृपा करन, होइयां भुलां दी आप संगतां गुरु ग्रंथ साहिब जी ने मुआफ़ी बख्शनी। गुरु अते गुरु कियां संगतां दा धन साहिब श्री गुरु रामदास महाराज जी का बहुत बहुत धन्यवाद। मुख ग्रंथी श्री हरिमंदर साहिब, ज्ञानी जगतार सिंह जी, प्रधान साहिब जी, सारिआं दा ही धन्यवाद है। महाराज कृपा करन, इस उपदेश नूं साडे हिरदे विच वसा देण। आओ जी समाप्ति दीआं पंक्तियां श्रवण करके फिर फतेह बुलाईए।
एथे आया सब को जासी। कूड़ करो अहंकारो। नानक रुन्ना बाबा जानिया। जे रोवै लाए प्यारो। वाहे गुरु जी का खालसा।
वाहिगुरु जी की फतेह।